ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਣੀ, ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਣੀ, ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਣੀ। ਗੁਰੂ ਦਰਬਾਰ ਵਿੱਚ ਹਾਜ਼ਰ ਹੋ ਰਿਹਾ ਹੈ ਆਦਰਯੋਗ ਗੁਰਮੁਖ ਪਿਆਰਿਓ, ਆਓ ਸਭ ਤੋਂ ਪਹਿਲਾਂ ਪਿਆਰ ਸਹਿਤ ਗੱਜ ਵੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਧੰਨ ਭਾਗ ਜੋ ਲੰਬੇ ਅਰਸੇ ਬਾਅਦ ਇੱਕ ਵਾਰ ਫੇਰ ਆਪ ਬੰਬਈ ਦੀ ਸੰਗਤ ਦੇ ਦਰਸ਼ਨ ਕਰਨ ਦਾ, ਸੇਵਾ ਕਰਨ ਦਾ ਸੁਭਾਗ ਅਵਸਰ ਹਾਸਲ ਹੋਇਆ, ਮੈਂ ਮੰਨਦਾ ਕਿ ਆਪ ਸਾਰੇ ਮੈਨੂੰ ਨਹੀਂ ਜਾਣਦੇ, ਅਤੇ ਮੈਂ ਇਹ ਵੀ ਸਵੀਕਾਰ ਕਰਦਾ ਕਿ ਮੈਂ ਸ਼ਾਇਦ ਨਿੱਜੀ ਤੌਰ 'ਤੇ ਆਪ ਸਾਰਿਆਂ ਨੂੰ ਨਹੀਂ ਜਾਣਦਾ। ਪਰ ਕੀ ਫਰਕ ਪੈਂਦਾ ਇਸ ਗੱਲ ਨਾਲ, ਜਦੋਂ ਵੀ ਕੋਈ ਸਿੱਖ ਦੂਸਰੇ ਸਿੱਖ ਨੂੰ ਪਿਆਰ ਨਾਲ ਫਤਿਹ ਬੁਲਾਉਂਦਾ ਹੈ ਤਾਂ ਉਹਨਾਂ ਦੋਹਾਂ ਵਿੱਚ ਇੱਕ ਅਕੱਟ ਸਾਂਝ ਪੈਦਾ ਹੋ ਜਾਂਦੀ ਹੈ ਜਿਹਨੂੰ ਅਸੀਂ ਸਿੱਖੀ ਵਾਲੀ ਸਾਂਝ ਕਹਿੰਦੇ ਹਾਂ, ਮੁੜ ਜਿਹੜੀ ਸਾਂਝ ਕਦੇ ਤੋੜੀ ਨਹੀਂ ਜਾ ਸਕਦੀ। ਮੈਂ ਸਮਝਦਾ ਜੇ ਤੁਸੀਂ ਗੱਜ ਵੱਜ ਕੇ ਫਤਿਹ ਨਾ ਬੁਲਾਓ ਤਾਂ ਮੈਨੂੰ ਇਸ ਤਰ੍ਹਾਂ ਜਾਪੇਗਾ ਸ਼ਾਇਦ ਤੁਸੀਂ ਮੇਰੇ ਨਾਲ ਸਿੱਖੀ ਵਾਲੀ ਸਾਂਝ ਵੀ ਨਹੀਂ ਪਾਉਣੀ ਚਾਹੁੰਦੇ। ਬੇਨਤੀ ਕਰਦਾ, ਆਓ ਅਸੀਂ ਸਾਰੇ ਜਣੇ ਸਿੱਖੀ ਵਾਲੀ ਸਾਂਝ ਵਿੱਚ ਜੁੜੀਏ ਅਤੇ ਇੱਕ ਵਾਰ ਬੁਲੰਦ ਆਵਾਜ਼ ਵਿੱਚ ਗੱਜ ਵੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਸਿੱਖ ਦੇ ਜੀਵਨ ਦਾ ਮਨੋਰਥ ਹੈ ਅਕਾਲ ਪੁਰਖ ਵਾਹਿਗੁਰੂ ਨਾਲ ਮਿਲਣਾ। ਸ਼ਾਇਦ ਇਸੇ ਲਈ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਰੋਜ਼ ਪੜ੍ਹੇ ਜਾਣ ਵਾਲੀ ਬਾਣੀ ਰਹਿਰਾਸ ਸਾਹਿਬ ਵਿੱਚ ਇਹ ਬੋਲ ਦਰਜ ਕਰ ਦਿੱਤੇ, ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇੱਕ ਵਾਰੀ ਹੈ, ਇੱਕ ਮੌਕਾ ਹੈ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦਾ। ਜਾਂ ਇਸ ਤਰ੍ਹਾਂ ਕਹਿ ਲਈਏ, ਸਿੱਖ ਦੇ ਜੀਵਨ ਦਾ ਜਿਹੜਾ ਅਲਟੀਮੇਟ ਗੋਲ ਹੈ ਅਕਾਲ ਪੁਰਖ ਵਾਹਿਗੁਰੂ ਵਿੱਚ ਅਭੇਦ ਹੋਣਾ ਹੈ, ਅਕਾਲ ਪੁਰਖ ਵਾਹਿਗੁਰੂ ਤੱਕ ਪਹੁੰਚਣਾ ਹੈ। ਹੁਣ ਇਹ ਗੱਲ ਤਾਂ ਬੜੀ ਸੁਭਾਵਕ ਜਿਹੀ ਹੈ, ਅਸੀਂ ਜਿਸ ਵੀ ਕਿਸੇ ਬੰਦੇ ਨੂੰ ਦੁਨੀਆ ਵਿੱਚ ਮਿਲਣਾ ਹੋਵੇ ਘੱਟੋ ਘੱਟ ਉਸ ਦੀ ਜਾਣ ਪਛਾਣ ਤਾਂ ਸਾਨੂੰ ਹੋਵੇ। ਮਸਲਨ ਮੈਨੂੰ ਇੱਥੇ ਹੀ ਕੋਈ ਆਖਿਆ ਤੁਸੀਂ ਫਲਾਣੇ ਵਿਅਕਤੀ ਨੂੰ ਮਿਲਣਾ ਹੈ ਅਤੇ ਸਭ ਤੋਂ ਪਹਿਲਾਂ ਮੈਂ ਪੁੱਛਾਂਗਾ ਦੱਸੋ ਹੈਨ ਕੈਸੇ, ਹੋਰ ਸੌਖ ਹੈ ਉਹਨਾਂ ਦਾ ਚਿਹਰਾ ਮੋਹਰਾ ਕਿਹੋ ਜਿਹਾ, ਪਹਿਰਾਵਾ ਕੈਸਾ ਪਹਿਨਦੇ ਨੇ, ਕੰਮਕਾਰ ਕੀ ਕਰਦੇ ਨੇ, ਉਹਨਾਂ ਦੀ ਸ਼ਕਲ ਸੂਰਤ ਕੈਸੀ ਹੈ, ਇਹ ਸਾਰੇ ਪਛਾਣ ਦੇ ਚਿੰਨ੍ਹ ਨੇ। ਅਤੇ ਜਿਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣਾ ਸਿੱਖ ਦੇ ਜੀਵਨ ਦਾ ਮਨੋਰਥ ਹੈ, ਅਸੀਂ ਕਦੇ ਸੋਚਿਆ ਕਿ ਆਖਰ ਉਸਦੀ ਪਛਾਣ ਹੈ ਕੀ ਹੈ? ਕਦੇ ਵਿਚਾਰਿਆ? ਮੈਂ ਫਿਰ ਦੁਹਰਾਉਂਦਾ, ਸਿੱਖ ਦੇ ਜੀਵਨ ਦੀ ਬੜੀ ਅਹਿਮ ਗੱਲ ਹੈ, ਮਾਮੂਲੀ ਬਾਤ ਨਹੀਂ, ਉਸਦੇ ਜੀਵਨ ਦਾ ਮਨੋਰਥ ਹੈ। ਸਾਡੇ ਜੀਵਨ ਦਾ ਇੱਕ ਹੀ ਮਕਸਦ ਹੈ ਕਿ ਅਕਾਲ ਪੁਰਖ ਵਾਹਿਗੁਰੂ ਤੱਕ ਪਹੁੰਚਣਾ ਹੈ। ਮੈਂ ਫਿਰ ਦੁਹਰਾ ਦੇਣਾ, ਮਹਾਰਾਜ ਜੀ ਦੇ ਬਚਨ ਨੇ, ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਸ ਦਾ ਭਾਵ ਇਹ ਹੋਇਆ, ਇਹ ਤਾਂ ਬੜੀ ਜ਼ਰੂਰੀ ਗੱਲ ਹੈ, ਹਰ ਹਾਲ ਜਿਸ ਨੂੰ ਕੀਤਾ ਜਾਣਾ ਚਾਹੀਦਾ ਹੈ। ਅਤੇ ਫਿਰ ਸੁਭਾਵਕ ਹੈ ਕਿ ਜਿਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣਾ ਹੈ, ਘੱਟੋ ਘੱਟ ਉਸ ਅਕਾਲ ਪੁਰਖ ਦੀ ਕੁਝ ਪਛਾਣ ਤਾਂ ਹੋਵੇ, ਤਾਂ ਕਿ ਮਿਲ ਜਾਏ ਅਤੇ ਪਛਾਣ ਤਾਂ ਲਈ ਹੈ, ਜਿਵੇਂ ਅਸੀਂ ਕਿਸੇ ਦੁਨੀਆਦਾਰ ਨੂੰ ਮਿਲਣਾ, ਪਛਾਣ ਤਾਂ ਹੋਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਕੁਝ ਗੁਣ ਨਿਯਤ ਕੀਤੇ ਨੇ, ਕੁਝ ਗੁਣ ਦੱਸੇ ਨੇ। ਮਹਾਰਾਜ ਕਹਿੰਦੇ ਨੇ, ਅਕਾਲ ਪੁਰਖ ਵਾਹਿਗੁਰੂ ਵੱਡਾ ਹੈ ਅਤੇ ਬਹੁਤ ਵੱਡਾ ਹੈ, ਅਕਾਲ ਪੁਰਖ ਵਾਹਿਗੁਰੂ ਮਹਾਨ ਹੈ ਅਤੇ ਬਹੁਤ ਮਹਾਨ ਹੈ, ਅਕਾਲ ਪੁਰਖ ਵਾਹਿਗੁਰੂ ਉੱਚਾ ਹੈ ਅਤੇ ਬਹੁਤ ਉੱਚਾ ਹੈ। ਫਿਰ ਹੋਰ ਕੀ ਗੁਣ ਨੇ? ਮਹਾਰਾਜ ਕਹਿੰਦੇ ਨੇ, ਉਹ ਅਲਖ ਹੈ, ਉਹ ਅਗੰਮ ਹੈ, ਨਿਰਭਉ ਹੈ, ਨਿਰਵੈਰ ਹੈ, ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਅਗੋਚਰ ਹੈ। ਇਸ ਤਰ੍ਹਾਂ ਆਖੋ ਕਿ ਇਹਨਾਂ ਇੰਦਰੀਆਂ ਨਾਲ ਉਸ ਤੱਕ ਪਹੁੰਚਣਾ ਸੰਭਵ ਨਹੀਂ। ਅਕਾਲ ਪੁਰਖ ਵਾਹਿਗੁਰੂ ਤਾਂ ਐਸਾ ਮਹਾਨ ਹੈ, ਸਭ ਤੋਂ ਉੱਚਾ ਹੈ। ਮਹਾਰਾਜ ਕਹਿੰਦੇ ਨੇ, ਉਹ ਸਭ ਤੋਂ ਵੱਡਾ ਹੈ। ਸਤਿਗੁਰੂ ਜੀ ਦੇ ਬੋਲ ਨੇ, ਵੱਡੀ ਹੀ ਵੱਡਾ ਅਪਾਰ ਤੇਰਾ ਮਰਤਬਾ। ਮਰਤਬਾ ਕੀ ਹੁੰਦਾ ਹੈ? ਮਰਤਬਾ ਅਹੁਦਾ, ਡੈਜ਼ੀਗਨੇਸ਼ਨ। ਮੇਰੇ ਪ੍ਰਭੂ, ਤੂੰ ਜੇ ਵੱਡਾ ਹੈ ਤਾਂ ਸਭ ਤੋਂ ਵੱਡਾ ਹੈ, ਛੋਟਾ ਨਹੀਂ। ਮਹਾਰਾਜ ਕਹਿੰਦੇ, ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਣ ਕਰਤਬਾ, ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ, ਸਭ ਕੁਛ ਤੇਰਾ ਵਸ ਤੇਰਾ ਕਰ ਪੜਾ। ਫੇਰ ਹੋਰ ਕੈਸੇ? ਮਹਾਰਾਜ ਕਹਿੰਦੇ ਨੇ, ਮੇਰੇ ਪ੍ਰਭੂ, ਤੇਰਾ ਦਰਬਾਰ ਵੀ ਬੜਾ ਵੱਡਾ ਹੈ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸ਼ਾਹ ਪਾਤਸ਼ਾਹ, ਨਿਹਚਲ ਚੌਰ ਛੱਤ। ਮੇਰੇ ਪ੍ਰਭੂ, ਤੂੰ ਐਸਾ ਹੈ। ਮਹਾਰਾਜ ਕਹਿੰਦੇ ਨੇ, ਮੈਂ ਵੇਖਿਆ ਹੈ, ਉਸ ਵਰਗਾ ਉੱਚਾ ਹੈ ਹੀ ਕੋਈ ਨਹੀਂ, ਉਸਦਾ ਦਰਬਾਰ ਉੱਚਾ ਵੀ ਬੜਾ ਹੈ। ਅਤ ਉੱਚਾ ਤਾਂਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਕੋਟ 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 ਲੱਖ ਤਾਵੈ, ਇੱਕ ਤਿਲ ਤਾਂਕਾ ਮਹਿਲ ਨਾ ਪਾਵੈ। ਉੱਥੇ ਬੜਾ ਉੱਚਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਦੁਨੀਆਂ ਵਿੱਚ ਉਸ ਪ੍ਰਭੂ ਦੇ ਨਾਲ ਦੀ ਕੋਈ ਉਦਾਹਰਣ ਹੀ ਨਹੀਂ, ਉਹ ਤਾਂ ਸਭ ਤੋਂ ਉੱਚਾ ਹੈ। ਦਾਤਾਰ ਜੀ ਕਹਿੰਦੇ ਨੇ, ਮੈਂ ਪੇਖਿਓ ਰੀ ਉੱਚਾ ਮੋਹਨ ਸਭ ਤੋਂ ਉੱਚਾ, ਆਣ ਨਾ ਸੰਸਰ ਕੋ ਲਾਗੈ ਢੂੰਡ ਰਹੇ ਹਮ ਮੋਚਾ, ਬਹੁ ਬੇਅੰਤ ਅਤ ਬੜੋ ਗਾਹਰੋ ਥਾ ਨਹੀਂ ਅਗਹੋਚਾ, ਤੋਲ ਨਾ ਪੁਲੀ ਤੁਲੀਐ ਮੋਲ ਨਾ ਮੁਲੀਐ, ਕਤ ਪਾਈਐ ਮਨ ਰੁਚਾ। ਪ੍ਰਭੂ ਤਾਂ ਬੜਾ ਉੱਚਾ ਹੈ, ਬੜਾ ਹੀ ਉੱਚਾ। ਹੁਣ ਫਿਰ ਇੱਕ ਸੁਭਾਵਿਕ ਵਿਚਾਰ ਪੈਦਾ ਹੁੰਦੀ ਹੈ, ਜਿਸ ਪ੍ਰਭੂ ਨੂੰ ਮਿਲਣਾ ਜੀਵਨ ਮਨੋਰਥ ਹੈ, ਸਾਡੇ ਜੀਵਨ ਦੀ ਅਹਿਮ ਬਾਤ ਹੈ, ਅਤੇ ਕਮਾਲ ਦੀ ਗੱਲ ਕਿ ਉਸ ਪ੍ਰਭੂ ਨੂੰ ਜੇ ਮਿਲਣਾ ਹੈ ਤਾਂ ਫਿਰ ਮਿਲਿਆ ਕਿਵੇਂ ਜਾਏ? ਉਹ ਤਾਂ ਬੜਾ ਉੱਚਾ ਹੈ, ਬੜਾ ਹੀ ਉੱਚਾ ਹੈ। ਸਿਰਫ ਇੱਕ ਗੱਲ ਦਾ ਖਿਆਲ ਕਰਿਓ, ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਬੜੀ ਅਨੋਖੀ ਬਾਤ ਆਖਦੇ ਨੇ। ਸਤਿਗੁਰੂ ਕਹਿੰਦੇ ਨੇ, ਪ੍ਰਭੂ ਉੱਚਾ ਬਹੁਤ ਹੈ, ਕੋਈ ਸ਼ੱਕ ਨਹੀਂ, ਪਰ ਐ ਮਨੁੱਖ ਤੂੰ ਉੱਚਾ ਹੈ, ਤੂੰ ਖੁਦ ਦੇਖਦਾ ਜ਼ਰਾ। ਇੱਕ ਵਾਰ ਪਿਆਰ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ। ਹੁਣ ਵੇਖੀਏ, ਕਮਾਲ ਦੀ ਗੱਲ ਹੈ, ਜਿੱਥੇ ਪ੍ਰਭੂ ਬਹੁਤ ਵੱਡਾ ਹੈ, ਮਨੁੱਖ ਤਾਂ ਬੜਾ ਛੋਟਾ ਜਿਹਾ ਹੈ। ਪ੍ਰਭੂ ਤਾਂ ਕੋਟ ਬ੍ਰਹਿਮੰਡ ਕੋ ਮਾਲਕ ਹੈ, ਅਤੇ ਮਨੁੱਖ ਹੈ ਜੇ ਹੋਵੇ ਵੀ ਤਾਂ ਦੁਨੀਆਂ ਦੇ ਕਿਸੇ ਮਾਮੂਲੀ ਜਿਹੇ ਜ਼ਮੀਨ ਦੇ ਟੁਕੜੇ ਦਾ ਮਾਲਕ ਹੋਵੇਗਾ, ਜਿਸ ਨੂੰ ਖੁਦ ਬਣਾਇਆ ਵੀ ਨਹੀਂ ਇਸ। ਪ੍ਰਭੂ ਬਹੁਤ ਵੱਡਾ ਹੈ, ਮਨੁੱਖ ਬੜਾ ਛੋਟਾ। ਪ੍ਰਭੂ ਬਹੁਤ ਮਹਾਨ ਹੈ, ਮਨੁੱਖ ਬਹੁਤ ਮਾਮੂਲੀ। ਪ੍ਰਭੂ ਬਹੁਤ ਉੱਚਾ ਹੈ ਅਤੇ ਮਨੁੱਖ ਬਹੁਤ ਨੀਵਾਂ, ਫਿਰ ਵਿਚਾਰ ਪੈਦਾ ਹੁੰਦਾ ਬਈ ਆਖਰ ਜੇ ਉੱਚੇ ਪ੍ਰਭੂ ਨੂੰ ਮਿਲਣਾ ਹੈ ਤਾਂ ਮਿਲੀਏ ਕਿਵੇਂ, ਕਿਵੇਂ ਮਿਲਿਆ ਜਾਏ। ਜਿੱਥੋਂ ਤੱਕ ਮੈਨੂੰ ਦੁਨੀਆ ਨੂੰ ਸਮਝਣ ਦਾ ਮੌਕਾ ਮਿਲਿਆ, ਮੈਂ ਮੰਨਦਾ ਦੁਨੀਆ ਵਿੱਚ ਨਾ ਹਰ ਵੇਲੇ ਜੇ ਨੇੜਤਾ ਬਣਦੀ ਹੈ ਤਾਂ ਇੱਕ ਜੈਸੇ ਲੋਕਾਂ ਦੀ ਹੀ ਬਣਦੀ ਹੈ। ਇਹ ਤਾਂ ਯੂਨੀਵਰਸਲ ਟਰੁੱਥ ਹੈ, ਸੰਸਾਰ ਦਾ ਸੱਚ ਹੈ ਜਿਹਨੂੰ ਬਦਲਿਆ ਨਹੀਂ ਜਾ ਸਕਣਾ। ਮੈਂ ਮੰਨਦਾ ਕਿਸੇ ਹੱਦ ਤੱਕ ਭਾਵੇਂ ਅਸੀਂ ਜ਼ਾਤ ਪਾਤ ਦੀ ਗੱਲ ਨਾ ਵੀ ਕਰੀਏ, ਪਰ ਤਾਂ ਵੀ ਅਮੀਰ ਦੀ ਅਮੀਰ ਨਾਲ ਬਣੇਗੀ, ਗਰੀਬ ਦੀ ਗਰੀਬ ਨਾਲ ਬਣੇਗੀ, ਵੱਡੇ ਦੀ ਵੱਡੇ ਨਾਲ ਬਣੇਗੀ, ਛੋਟੇ ਦੀ ਛੋਟੇ ਨਾਲ ਬਣੇਗੀ। ਜ਼ਰੂਰੀ ਨਹੀਂ ਕਿ ਸਿਰਫ ਸਾਡੇ ਸਮਾਜ ਵਿੱਚ ਹੋਵੇ, ਬਲਕਿ ਮੈਂ ਜਿੰਨਾ ਕੁ ਵੈਸਟਰਨ ਸੁਸਾਇਟੀ ਨੂੰ ਦੇਖਿਆ, ਭਾਵੇਂ ਉੱਥੇ ਜ਼ਾਤ ਪਾਤ ਦੇ ਬੰਧਨ ਨਹੀਂ ਨੇ, ਆਮ ਤੌਰ 'ਤੇ ਨਹੀਂ ਦਿਸਦੇ, ਪਰ ਉੱਥੇ ਵੀ ਇੱਕ ਗੱਲ ਤਾਂ ਜ਼ਰੂਰ ਹੈ, ਵੱਡੇ ਦੀ ਵੱਡੇ ਨਾਲ, ਛੋਟੇ ਦੀ ਛੋਟੇ ਨਾਲ ਹੀ ਬਣੇਗੀ, ਅਮੀਰ ਦੀ ਅਮੀਰ ਨਾਲ, ਗਰੀਬ ਦੀ ਗਰੀਬ ਨਾਲ ਹੀ ਬਣੇਗੀ। ਹੁਣ ਸੁਭਾਵਿਕ ਬਾਤ ਹੈ, ਹਰੇਕ ਬੰਦਾ ਆਪਣੇ ਵਰਗਾ ਮਨੁੱਖ ਜ਼ਰੂਰ ਲੱਭ ਲਏਗਾ। ਪੰਜਾਬੀ ਦੀ ਇੱਕ ਕਹਾਵਤ ਹੈ ਤਾਂ ਬੜੀ ਮਾਮੂਲੀ ਜਿਹੀ ਹੈ ਕਿ ਹਰ ਹਾਲ ਸਾਧ ਨੇ ਸਾਧ ਨੂੰ ਹੀ ਮਿਲਣਾ, ਅਤੇ ਚੋਰ ਨੇ ਚੋਰ ਨੂੰ ਹੀ ਮਿਲਣਾ, ਭਾਵੇਂ ਉਹਨੂੰ 100 ਵਲ ਪਾ ਕੇ ਕਿਉਂ ਨਾ ਮਿਲਣਾ ਪਵੇ। ਇਹ ਗੱਲ ਹੈ ਤਾਂ ਸੱਚ, ਅਤੇ ਆਪਾਂ ਵਿਚਾਰ ਰਹੇ ਹਾਂ, ਸਵਾਲ ਹੈ ਸਾਡੇ ਸਾਹਮਣੇ, ਜਿਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣਾ ਸਾਡੇ ਜੀਵਨ ਦਾ ਮਨੋਰਥ ਹੈ, ਉਹ ਤਾਂ ਬਹੁਤ ਉੱਚਾ ਹੈ, ਪਰ ਜਿਸ ਮਨੁੱਖ ਨੇ ਮਿਲਣਾ ਉਹ ਤਾਂ ਬਹੁਤ ਨੀਵਾਂ ਹੈ। ਨੇੜਤਾ ਕਿਵੇਂ ਹੋਵੇ? ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਬੜੀ ਅਨੋਖੀ ਉਦਾਹਰਣ ਦਿੰਦੇ ਨੇ, ਮੈਂ ਚਾਹੁੰਦਾ ਤੁਹਾਡੇ ਨਾਲ ਸਾਂਝੀ ਕਰਾਂ, ਔਰ ਸ਼ਾਇਦ ਇਸ ਉਦਾਹਰਣ ਨੂੰ ਅਸੀਂ ਧਿਆਨ ਨਾਲ ਸਮਝੀਏ ਤਾਂ ਸ਼ਾਇਦ ਗੱਲ ਬਣ ਜਾਏ। ਉਦਾਹਰਣ ਸੱਚਮੁੱਚ ਬੜੀ ਅਨੋਖੀ ਹੈ, ਮੰਨ ਲਓ ਮੈਂ ਕਿਸੇ ਐਸੇ ਮਨੁੱਖ ਨੂੰ ਮਿਲਣ ਚੱਲਿਆ ਜਿਹੜਾ ਉੱਪਰਲੀ ਮੰਜ਼ਿਲ 'ਤੇ ਰਹਿੰਦਾ, ਉੱਚੀ ਥਾਂ 'ਤੇ ਵੱਸਦਾ, ਅਤੇ ਜਿਵੇਂ ਹੀ ਮੈਂ ਪੌੜੀਆਂ ਚੜ੍ਹਨ ਲੱਗਾ ਹੋਵਾਂ, ਕੋਈ ਬੰਦਾ ਮੇਰਾ ਹੱਥ ਫੜੇ ਅਤੇ ਪੁੱਛੇ ਕਿੱਥੇ ਚੱਲੇ ਹੋ, ਮੈਂ ਆਖਾਂ ਉਸ ਨੂੰ ਮਿਲਣ ਚੱਲਿਆ ਜਿਹੜਾ ਉੱਤੇ ਰਹਿੰਦਾ, ਅਤੇ ਜਵਾਬ ਮਿਲੇ ਜੇ ਉਹਨੂੰ ਮਿਲਣਾ ਜੇ ਉੱਤੇ ਨਾ ਜਾਓ ਬਲਕਿ ਹੇਠਾਂ ਚਲੇ ਜਾਓ, ਮੈਂ ਫਿਰ ਜ਼ਿੱਦ ਕਰਾਂ, ਆਖਾਂ ਨਹੀਂ ਮੈਨੂੰ ਪਤਾ ਹੈ ਉਹ ਉੱਤੇ ਰਹਿੰਦਾ, ਪਰ ਫਿਰ ਜਵਾਬ ਮਿਲੇ ਨਹੀਂ ਜੇ ਉਹਨੂੰ ਮਿਲਣਾ ਹੈ ਤਾਂ ਉੱਤੇ ਜਾਣ ਦੀ ਲੋੜ ਨਹੀਂ ਹੇਠਾਂ ਜਾਓ, ਮੈਂ ਫਿਰ ਆਖਾਂ ਨਹੀਂ ਮੈਨੂੰ ਪਤਾ ਹੈ ਕਿ ਜਿਸ ਨੂੰ ਮਿਲਣਾ ਹੈ ਉਹ ਤਾਂ ਉੱਚੀ ਥਾਂ 'ਤੇ ਹੈ ਉੱਤੇ ਰਹਿੰਦਾ, ਪਰ ਫਿਰ ਜਵਾਬ ਮਿਲਣ ਨਹੀਂ ਜੇ ਉਹਨੂੰ ਮਿਲਣਾ ਤਾਂ ਹੇਠਾਂ ਜਾਓ ਉੱਤੇ ਨਹੀਂ। ਇਹ ਉਦਾਹਰਣ ਕੈਸੀ ਰਹੇਗੀ? ਗੁਰੂ ਅਰਜਨ ਦੇਵ ਮਹਾਰਾਜ ਬਿਲਕੁਲ ਇਹੀ ਗੱਲ ਕਹਿੰਦੇ ਨੇ। ਸਤਿਗੁਰੂ ਕਹਿੰਦੇ ਨੇ, ਮਿੱਤਰਾ ਇਹ ਗੱਲ ਸਦਾ ਚੇਤੇ ਵਿੱਚ ਰੱਖ, ਅਕਾਲ ਪੁਰਖ ਵਾਹਿਗੁਰੂ ਅਤ ਉੱਚਾ ਹੈ, ਪਰ ਉੱਚਾ ਹੋ ਕੇ ਉਸਨੂੰ ਨਹੀਂ ਮਿਲ ਪਾਏਗਾ, ਸਿਰਫ ਇੱਕ ਕੰਮ ਕਰ, ਥੋੜ੍ਹਾ ਜਿਹਾ ਨੀਵਾਂ ਹੋ ਜਾ। ਮਹਾਰਾਜ ਗੁਰੂ ਅਰਜਨ ਦੇਵ ਸੁਖਮਣੀ ਸਾਹਿਬ ਵਿੱਚ ਆਖਦੇ ਨੇ, ਮਹਾਰਾਜ ਕਹਿੰਦੇ ਨੇ ਇਹ ਗੱਲ ਵੱਖਰੀ ਹੈ ਕਿ ਜਿਹੜਾ ਮਾਮੂਲੀ ਜਿਹਾ ਨੀਵਾਂ ਹੁੰਦਾ ਹੈ ਅਕਾਲ ਪੁਰਖ ਵਾਹਿਗੁਰੂ ਦੀ ਨਜ਼ਰ ਵਿੱਚ ਉਹ ਸਭ ਤੋਂ ਉੱਚਾ ਹੋ ਜਾਂਦਾ ਹੈ। ਸਿਰਫ ਇਹੀ ਢੰਗ ਹੈ। ਸਤਿਗੁਰੂ ਦੇ ਬੋਲ ਨੇ, ਆਪਸ ਕਹੋ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ। ਜਿਹੜਾ ਆਪਣੇ ਆਪ ਨੂੰ ਨੀਵਾਂ ਜਾਣੇ, ਜਿਹੜਾ ਆਪਣੇ ਆਪ ਨੂੰ ਨੀਵਾਂ ਕਰੇ, ਅਤੇ ਕਦੇ ਕਦੇ ਮੈਂ ਸੋਚਦਾ ਨੀਵਾਂ ਹੋਣ ਦਾ ਅਰਥ ਕੀ ਹੈ। ਮੰਨਦਾ ਹਾਂ ਕਿ ਸੰਸਾਰ ਦੀਆਂ ਜਿੰਨੀਆਂ ਵੀ ਕਹਾਵਤਾਂ ਨੇ ਸਾਨੂੰ ਕਿਸੇ ਹੱਦ ਤੱਕ ਇਸ ਸੱਚਾਈ ਦੇ ਨੇੜੇ ਪਹੁੰਚਾਉਂਦੀਆਂ ਨੇ। ਮੈਂ ਬਾਲਪਣ ਵਿੱਚ ਸੁਣਿਆ ਕਰਦਾ ਸਾਂ, ਜਦੋਂ ਬਜ਼ੁਰਗ ਧਾਰਨਾ ਲਾਇਆ ਕਰਦੇ ਸਨ, ਫਲ ਨੀਵਿਆਂ ਰੁੱਖਾਂ ਨੂੰ ਲੱਗਦੇ ਉੱਚਾ ਹੋ ਕੇ ਮਾਣ ਨਾ ਕਰੀ, ਅਤੇ ਭਾਵ ਤਾਂ ਇਸਦਾ ਵੀ ਕੁਝ ਇਹੋ ਜਿਹਾ ਹੀ ਹੈ, ਨੀਵਾਂ ਹੋ। ਜੇ ਅਸੀਂ ਕਿਤੇ ਅੰਗਰੇਜ਼ੀ ਦਾ ਇਡੀਓਮੈਟਿਕ ਇੰਪ੍ਰੈਸ਼ਨ ਵੇਖੀਏ ਤਾਂ ਉੱਥੇ ਵੀ ਇਹੀ ਹੈ, ਜਿਹੜਾ ਬੰਦਾ ਡਾਊਨ ਟੂ ਅਰਥ ਹੋਵੇ, ਹੁਣ ਡਾਊਨ ਟੂ ਅਰਥ ਦਾ ਭਾਵ ਹੈ ਜਿਹੜਾ ਜ਼ਮੀਨ ਵੱਲ ਝੁਕਿਆ ਹੋਇਆ, ਅਤੇ ਜ਼ਮੀਨ ਵੱਲ ਕੋਈ ਦਰਖਤ ਉਦੋਂ ਹੀ ਝੁਕਦਾ ਜਦੋਂ ਫਲ ਨਾਲ ਲੱਭਿਆ ਜਾਂਦਾ, ਭਾਵ ਹੈ ਨੀਵਾਂ ਹੋਵੋ, ਨੀਵਾਂ ਹੋਵੇਗਾ ਮਾਣ ਮਿਲੇਗਾ। ਪ੍ਰਭੂ ਦੀ ਦਰਗਾਹ 'ਤੇ ਨੀਵੇਂ ਨੂੰ ਤਾਂ ਮਾਣ ਮਿਲਦਾ, ਖਿਮਾ ਕਰੇ ਉੱਚੇ ਨੂੰ ਨਹੀਂ। ਅਤੇ ਮੈਂ ਸੋਚਦਾ ਆਖਰ ਨੀਵਾਂ ਹੋਣ ਦਾ ਅਰਥ ਕੀ ਹੈ। ਭਾਵ ਇਹ ਨਹੀਂ ਕਿ ਹਰ ਵੇਲੇ ਕਿਤੇ ਸਿਰ ਝੁਕਾ ਕੇ ਚਲਿਆ ਜਾਏ, ਨਹੀਂ ਭਾਵ ਐਸਾ ਨਹੀਂ। ਮੇਰੇ ਗੁਰੂ ਬਾਬੇ ਨੇ ਆਸਾ ਦੀ ਵਾਰ ਵਿੱਚ ਬੜੇ ਕਮਾਲ ਦੇ ਅੰਦਾਜ਼ ਨਾਲ ਬਿਆਨ ਕੀਤਾ, ਮਹਾਰਾਜ ਕਹਿੰਦੇ ਸਿਰ ਪਿਆ ਝੁਕਾਨਾ ਹੈ, ਪਰ ਸਿਰਫ ਇਸ ਤਨ ਦਾ ਸਿਰ ਝੁਕ ਰਿਹਾ, ਜੇ ਮਨ ਕੋਈ ਨਹੀਂ ਨਾ ਝੁਕਿਆ ਤਾਂ ਇਸ ਤਨ ਦਾ ਸਿਰ ਝੁਕਾਉਣ ਦਾ ਕੋਈ ਲਾਭ ਨਹੀਂ ਹੋਣਾ, ਬੇਕਾਰ ਹੋਵੇਗਾ, ਵਿਰਥ ਹੋਵੇਗਾ। ਮਹਾਰਾਜ ਜੀ ਦੇ ਬੋਲ ਨੇ ਸੀਸ ਨਿਵਾਇਆ ਕਿਆ ਥੀ ਹੈ ਜਾਂ ਹਿਰਦੈ ਕੁਸੁਧ ਹੈ ਜਾਏ। ਇਹ ਤਾਂ ਇੱਕ ਢੰਗ ਹੈ ਕਿ ਸਿਰ ਝੁਕਾਉਂਦਿਆਂ ਝੁਕਾਉਂਦਿਆਂ ਸਾਨੂੰ ਯਾਦ ਆ ਜਾਏ ਮੇਰਾ ਸਿਰਫ ਸਿਰ ਹੀ ਨਹੀਂ ਝੁਕਣਾ ਚਾਹੀਦਾ ਬਲਕਿ ਮਨ ਵੀ ਝੁਕਣਾ ਚਾਹੀਦਾ, ਹਰ ਹਾਲ ਮਨ ਵੀ ਝੁਕੇ। ਅੰਗਰੇਜ਼ੀ ਵਿੱਚ ਇਸ ਗੱਲ ਨੂੰ ਦੀ ਲਾਅ ਆਫ ਰਿਵਰਸ ਐਕਸ਼ਨ ਕਹਿੰਦੇ ਨੇ, ਉਲਟੇ ਗੇੜ ਦਾ ਲਾਅ। ਜਦੋਂ ਸਿਰ ਝੁਕਦਾ ਤਾਂ ਸਾਨੂੰ ਯਾਦ ਤਾਂ ਰਹੇ ਕਿ ਮਨ ਵੀ ਝੁਕਣਾ, ਕਿਉਂਕਿ ਇਹ ਗੱਲ ਬੜੀ ਸਿੱਧੀ ਜਿਹੀ ਹੈ, ਜਦੋਂ ਮਨ ਝੁਕਦਾ ਹੈਗਾ ਨਾ ਫਿਰ ਤੁਹਾਨੂੰ ਕਹਿਣ ਦੀ ਲੋੜ ਨਹੀਂ, ਸਿਰ ਆਪਣੇ ਆਪ ਹੀ ਝੁਕਦਾ ਆਇਆ ਕਰਦਾ। ਪਰ ਇਹ ਲਾਅ ਆਫ ਰਿਵਰਸ ਐਕਸ਼ਨ ਹੈ ਕਿ ਜਦੋਂ ਸਿਰ ਝੁਕੇ ਸਾਨੂੰ ਯਾਦ ਤਾਂ ਆਇਆ ਕਿ ਕਿਤੇ ਮਨ ਵੀ ਝੁਕਾਉਣਾ ਹੈ। ਪਰ ਮਹਾਰਾਜ ਕਹਿੰਦੇ ਜੇ ਕੇਵਲ ਸਰੀਰ ਦਾ ਸਿਰ ਹੀ ਝੁਕਦਾ ਪਿਆ ਅਤੇ ਮਨ ਨਹੀਂ ਝੁਕਦਾ, ਫਿਰ ਸਮਝੋ ਫਿਰ ਤਾਂ ਕੁਝ ਵੀ ਨਹੀਂ ਘਟਿਆ, ਫਿਰ ਤਾਂ ਕੋਈ ਲਾਭ ਨਹੀਂ। ਨੀਵਾਂ ਹੋ ਕੇ ਤੁਰਨ ਦਾ ਅਰਥ ਇਹ ਨਹੀਂ ਕਿ ਸਿਰ ਝੁਕਿਆ ਹੋਇਆ ਹੋਵੇ, ਨੀਵਾਂ ਹੋ ਕੇ ਚੱਲਣ ਦਾ ਭਾਵ ਇਹ ਵੀ ਨਹੀਂ ਕਿ ਕਿਤੇ ਕਮਰ ਝੁਕਦਾ ਹੈ, ਕਿਉਂਕਿ ਵੈਸੇ ਵੀ ਤੁਹਾਨੂੰ ਖੇਚਲ ਕਰਨ ਦੀ ਲੋੜ ਨਹੀਂ, ਬਜ਼ੁਰਗੀ ਵਿੱਚ ਤਾਂ ਕਮਰ ਖੁਦ ਬ ਖੁਦ ਝੁਕਦਾ ਹੈਗੀ। ਅਤੇ ਮੈਂ ਸੋਚਦਾ ਜੇ ਸਿਰਫ ਕਮਰ ਝੁਕਣ ਨਾਲ ਹੀ ਰੱਬ ਦੀ ਦਰਗਾਹ 'ਤੇ ਥਾਂ ਮਿਲਣੀ ਹੈ, ਫਿਰ ਤਾਂ ਸਾਰੇ ਬਜ਼ੁਰਗ ਜਿਨ੍ਹਾਂ ਦੀ ਕਮਰ ਦੂਰੀ ਹੋ ਜਾਂਦੀ ਹੈ ਤਾਂ ਰੱਬ ਦੀ ਦਰਗਾਹ 'ਤੇ ਪਹੁੰਚ ਗਏ। ਪਰ ਐਸਾ ਹੁੰਦਾ ਨਹੀਂ, ਭਾਵ ਇਹ ਨਹੀਂ ਕਿ ਕਿਤੇ ਕੇਵਲ ਅਤੇ ਕੇਵਲ ਸਰੀਰ ਝੁਕੇ, ਬਲਕਿ ਭਾਵ ਹੈ ਮਨ ਝੁਕੇ, ਮਨ ਨਿਮਰਤਾ ਵਿੱਚ ਆ ਜਾਏ। ਮਨ ਕਿਵੇਂ ਝੁਕੇ, ਕੀ ਕੋਈ ਐਸਾ ਢੰਗ ਹੈ ਕਿ ਸਾਡਾ ਮਨ ਨਿਮਰਤਾ ਵਿੱਚ ਆ ਜਾਏ? ਸੱਚਮੁੱਚ ਮੈਂ ਸੁਣਿਆ, ਤੁਹਾਡੇ ਨਾਲ ਵੀ ਬਚਨ ਸਾਂਝੇ ਕਰ ਲਵਾਂ। ਆਪ ਨੂੰ ਖਿਆਲ ਹੋਵੇ ਸਿੱਖ ਪੰਥ ਵਿੱਚ ਆਦਰਯੋਗ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ ਬੜਾ ਸਤਿਕਾਰ ਰੱਖਦੇ ਸਨ, ਅਤੇ ਪਾਕਿਸਤਾਨ ਬਣਨ ਤੋਂ ਪਹਿਲਾਂ ਕਮਾਲੀਏ ਦੇ ਏਰੀਏ ਵਿੱਚ ਰਹਿੰਦੇ ਸਨ, ਬਾਅਦ ਵਿੱਚ ਪਟਿਆਲੇ ਆ ਗਏ। ਉਹਨਾਂ ਦੇ ਜੀਵਨ ਦੀ ਵਾਰਤਾ ਹੈ। ਆਖਦੇ ਨੇ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ ਬੜੀ ਬੜੀ ਪਿਆਰੀ ਕਥਾ ਕਰਦੇ ਸਨ, ਬੜੀ ਆਨੰਦਦਾਇਕ ਕਥਾ, ਬੜਾ ਰਸ ਸੀ ਉਹਨਾਂ ਦੀ ਜ਼ੁਬਾਨ ਵਿੱਚ। ਅਤੇ ਸਿਰਫ ਸਿੱਖ ਹੀ ਸੁਣਨ ਨਹੀਂ ਸਨ ਆਉਂਦੇ, ਬਲਕਿ ਜਦੋਂ ਕਿਤੇ ਕਥਾ ਹੁੰਦੀ ਸੀ ਨਾ, ਹਿੰਦੂ ਵੀ ਮੁਸਲਮਾਨ ਵੀ ਦੂਸਰੇ ਧਰਮਾਂ ਦੇ ਲੋਕ ਵੀ ਪਹੁੰਚਦੇ ਸਨ, ਰਾ ਕੇ ਲਾਭ ਉਠਾਉਂਦੇ ਸਨ। ਬੜੇ ਪਿਆਰੇ ਬੋਲ ਸਨ ਉਹਨਾਂ ਦੇ। ਵੈਸੇ ਮੇਰੇ ਸਤਿਗੁਰੂ ਨੇ ਬਾਣੀ 'ਚ ਆਖਿਆ, ਮਹਾਰਾਜ ਕਹਿੰਦੇ ਨੇ ਕੋਈ ਪ੍ਰਭੂ ਨਾਲ ਜੁੜਿਆ ਹੋਇਆ ਗੁਰਮੁਖ ਜਿਸ ਵੇਲੇ ਬਾਣੀ ਉਚਾਰਦਾ ਹੈ ਤਾਂ ਐਂ ਜਾਪਦਾ ਜਿਵੇਂ ਕਿਤੇ ਅੰਮ੍ਰਿਤ ਦਾ ਝਰਨਾ ਵਗ ਪਿਆ ਹੋਵੇ। ਸ਼ਰਤ ਹੈ ਪ੍ਰਭੂ ਨਾਲ ਜੁੜਿਆ ਹੋਇਆ ਹੋਵੇ। ਮਹਾਰਾਜ ਕਹਿੰਦੇ ਨੇ ਬਾਣੀ ਉਚਰੈ ਸਾਧ ਜਨ ਅਮਿਓਂ ਚੱਲੈ ਝਰਨੇ, ਜਿਵੇਂ ਅੰਮ੍ਰਿਤ ਦਾ ਝਰਨਾ ਵਹਿ ਪਿਆ ਹੋਵੇ। ਸੱਚਮੁੱਚ ਏਡੇ ਆਨੰਦ ਨਾਲ, ਏਡੇ ਪਿਆਰ ਨਾਲ ਬਾਣੀ ਪੜ੍ਹਦੇ ਸਨ। 1947 ਤੋਂ ਪਹਿਲਾਂ ਦੀ ਗੱਲ ਹੈ, ਜਿਸ ਵੇਲੇ ਇੱਕ ਵਾਰ ਲਾਹੌਰ ਦੇ ਏਰੀਏ ਵਿੱਚ ਬਾਬਾ ਸੰਗਤ ਸਿੰਘ ਜੀ ਕਥਾ ਕਰਨ ਲਈ ਆਇਆ ਅਤੇ ਸਾਰੀ ਸੰਗਤ ਇਕੱਠੀ ਹੋਈ ਹਜ਼ਾਰਾਂ ਦੀ ਗਿਣਤੀ ਵਿੱਚ। ਕਹਿੰਦੇ ਲਾਹੌਰ ਦੇ ਇੱਕ ਰਿਟਾਇਰਡ ਸਿੱਖ ਜੱਜ ਦੇ ਮਨ ਵਿੱਚ ਵੀ ਚਾਅ ਪੈਦਾ ਹੋਇਆ, ਬਈ ਬੜਾ ਨਾਮ ਸੁਣਿਆ ਬਾਬਾ ਸੰਗਤ ਸਿੰਘ ਹੋਰਾਂ ਦਾ ਅਤੇ ਅੱਜ ਚੱਲੀਏ, ਚੱਲ ਕੇ ਕਥਾ ਸੁਣਦੇ ਹਾਂ, ਸ਼ਾਇਦ ਮੇਰੇ ਮਨ ਨੂੰ ਵੀ ਸ਼ਾਂਤੀ ਆ ਜਾਏ। ਕਹਿੰਦੇ ਨੇ ਇਸ ਲਈ ਘਰੋਂ ਤਿਆਰ ਹੋ ਕੇ ਨਿਕਲੇ ਅਤੇ ਜਿਸ ਵੇਲੇ ਪਹੁੰਚੇ ਉਸ ਸਥਾਨ 'ਤੇ ਜਿੱਥੇ ਪ੍ਰੋਗਰਾਮ ਚੱਲ ਰਿਹਾ ਸੀ, ਸਭ ਤੋਂ ਪਹਿਲਾਂ ਵਾਰ ਵਾਰ ਜੋੜੇ ਖਾਨੇ ਤੱਕ ਪਹੁੰਚੇ, ਜੋੜੇ ਉਤਾਰ ਲੈ ਜਾਣ। ਕਹਿੰਦੇ ਨੇ ਜਿਵੇਂ ਹੀ ਜੱਜ ਸਾਹਿਬ ਜੋੜੇ ਖਾਨੇ ਤੱਕ ਪਹੁੰਚੇ, ਇੱਕ ਬੜੇ ਮਾਮੂਲੀ ਜਿਹੇ ਦਿਸਣ ਵਾਲੇ ਸੇਵਾਦਾਰ ਨੇ ਹੱਥ ਜੋੜ ਕੇ ਆਖਿਆ, ਸਰਦਾਰ ਸਾਹਿਬ ਜੇ ਆਗਿਆ ਦਿਓ ਤਾਂ ਲਿਆਓ ਤੁਹਾਡੇ ਬੂਟ, ਮੈਂ ਖੋਲ੍ਹ ਦਿਆਂ। ਕਹਿੰਦੇ ਨੇ ਸਰਦਾਰ ਹੋਰਾਂ ਨੇ ਸੋਚਿਆ ਹੋਵੇਗਾ ਕੋਈ ਸੇਵਾਦਾਰ, ਇਸ ਲਈ ਕਹਿਣ ਲੱਗੇ ਮਿੱਤਰਾ ਤੇਰੀ ਮਰਜ਼ੀ, ਬਈ ਤੂੰ ਸੇਵਾ ਕਰ ਰਿਹਾ, ਜੇ ਤੇਰੀ ਇੱਛਾ ਬੂਟ ਖੋਲਣ ਨੇ ਤਾਂ ਤੇਰੀ ਖੁਸ਼ੀ। ਕਹਿੰਦੇ ਨੇ ਜਿਵੇਂ ਹੀ ਸਰਦਾਰ ਹੋਰਾਂ ਨੇ ਇਹ ਗੱਲ ਆਖੀ, ਉਸ ਸੇਵਾਦਾਰ ਨੇ ਹੇਠਾਂ ਝੁੱਕ ਕੇ ਸਰਦਾਰ ਹੋਰਾਂ ਦਾ ਪੈਰ ਆਪਣੇ ਗੋਡੇ ਉੱਤੇ ਰੱਖਿਆ ਅਤੇ ਬੜੇ ਆਰਾਮ ਨਾਲ ਬੂਟ ਦਾ ਤਸਮਾ ਖੋਲ੍ਹਣ ਲੱਗੇ। ਕਹਿੰਦੇ ਨੇ ਤਸਮਾ ਕੁਝ ਘੁੱਟ ਕੇ ਬੰਨਿਆ ਹੋਇਆ ਸੀ, ਇਸ ਲਈ ਖੋਲ੍ਹਣ ਲੱਗਿਆ ਕੁਝ ਦੇਰ ਲੱਗੀ ਅਤੇ ਜੱਜ ਹੋਰੀ ਨਾਰਾਜ਼ ਹੋ ਕੇ ਕਹਿਣ ਲੱਗੇ, ਮਿੱਤਰਾ ਬੜੀ ਦੇਰ ਪਿਆ ਲਾਉਣਾ ਹੈ, ਮੈਂ ਤਾਂ ਸਮਾਂ ਖਰਾਬ ਨਹੀਂ ਕਰਨ ਆਇਆ, ਬਾਬਾ ਸੰਗਤ ਸਿੰਘ ਹੋਰਾਂ ਕੋਲੋਂ ਕਥਾ ਸੁਣਨ ਆਇਆ, ਅਤੇ ਜੇ ਇੰਨੀ ਦੇਰ ਲਾਏਗਾ ਫਿਰ ਤਾਂ ਗੱਲ ਬੜੀ ਮੁਸ਼ਕਲ ਹੋ ਜਾਏਗੀ, ਜਲਦੀ ਕਰ। ਕਹਿੰਦੇ ਨੇ ਕੋਲ ਖੜੇ ਕਿਸੇ ਪ੍ਰੇਮੀ ਨੇ ਆਖਿਆ, ਜੱਜ ਸਾਹਿਬ ਸਿਰਫ ਇੱਕ ਗੱਲ ਦੱਸੋ, ਕਦੇ ਤੁਸੀਂ ਬਾਬਾ ਸੰਗਤ ਸਿੰਘ ਨੂੰ ਵੇਖਿਆ? ਅਤੇ ਜੱਜ ਹੋਰੀ ਕਹਿਣ ਲੱਗੇ, ਨਹੀਂ, ਅੱਜ ਪਹਿਲੀ ਵਾਰ ਆਇਆ, ਨਾਮ ਬੜਾ ਸੁਣਿਆ ਉਹਨਾਂ ਦਾ ਕਿ ਬੜੀ ਮਨੋਹਰ ਕਥਾ ਕਰਦੇ ਨੇ, ਪਰ ਅੱਜ ਪਹਿਲੀ ਵਾਰ ਸੁਣਨ ਲਈ ਆਇਆ। ਅਤੇ ਪ੍ਰੇਮੀ ਕਹਿਣ ਲੱਗਾ, ਸਰਦਾਰ ਸਾਹਿਬ ਕਿਉਂਕਿ ਤੁਸੀਂ ਪਛਾਣਦੇ ਨਹੀਂ ਨਾ ਬਾਬਾ ਸੰਗਤ ਸਿੰਘ ਗੁਰੂ ਨੂੰ, ਇਸੇ ਲਈ ਨਹੀਂ ਜਾਣਦੇ ਕਿ ਜਿਹੜਾ ਬੰਦਾ ਤੁਹਾਡਾ ਬੂਟ ਪਿਆ ਖੋਲ੍ਹਦਾ ਅਸਲ ਵਿੱਚ ਉਹੀ ਤਾਂ ਬਾਬਾ ਸੰਗਤ ਸਿੰਘ ਦਾ ਹੈ, ਉਸੇ ਮਹਾਂਪੁਰਸ਼ ਕੋਲੋਂ ਤਾਂ ਤੁਸੀਂ ਕਥਾ ਸੁਣਨ ਆਇਆ। ਇਹ ਹੈ ਮਨ ਦਾ ਨੀਵਾਂ ਹੋ ਜਾਣਾ। ਕਿਵਾਂ ਕਰਿਓ, ਅੱਜ ਦੇ ਇਸ ਅਜੋਕੇ ਦੌਰ ਵਿੱਚ ਜੇ ਕਿਤੇ ਮੈਨੂੰ ਝਗੜਾ ਜਾਪਦਾ ਤਾਂ ਸਿਰਫ ਅਤੇ ਸਿਰਫ ਇਸ ਗੱਲ ਦਾ, ਨਿਮਰਤਾ ਦਾ ਵਿਰੋਧੀ ਭਾਵ ਹੈ, ਵਿਰੋਧੀ ਲਫਜ਼ ਹੈ ਹਉ ਮੈਂ ਅਥਵਾ ਹੰਕਾਰ। ਨਿਮਰਤਾ ਆਖਦੀ ਹੈ ਝੁਕਣਾ, ਹਉ ਮੈਂ ਕਹਿੰਦੀ ਹੈ ਨਹੀਂ ਝੁਕਣਾ, ਅਤੇ ਜਿੱਥੇ ਨਹੀਂ ਝੁਕਣਾ, ਜਿੱਥੇ ਨਹੀਂ ਮੰਨਣਾ, ਉੱਥੇ ਝਗੜਾ ਹੋਵੇਗਾ, ਔਰ ਕੀ ਹੋਵੇਗਾ। ਹਉ ਮੈਂ ਇਹ ਗੱਲ ਆਖਦੀ ਹੈ ਮੈਂ ਵੱਡਾਂ ਅਤੇ ਮੇਰੇ ਬਰਾਬਰ ਹੋਰ ਕੋਈ ਹੈ ਨਹੀਂ, ਅਤੇ ਜੇ ਮੈਂ ਵੱਡਾਂ ਤਾਂ ਲਾਜ਼ਮੀ ਤੌਰ 'ਤੇ ਦੂਜੇ ਸਾਰੇ ਛੋਟੇ ਹੋਣੇ ਚਾਹੀਦੇ ਨੇ। ਅਤੇ ਜਿਵੇਂ ਹੀ ਭਾਵ ਮਨ ਵਿੱਚ ਇਹ ਆਉਂਦਾ ਨਾ, ਉਸੇ ਵੇਲੇ ਝਗੜਾ ਸ਼ੁਰੂ ਹੋ ਜਾਏਗਾ। ਅੱਜ ਮਸਲਾ ਕੀ ਹੋਰ, ਅੱਜ ਸਿੱਖ ਪੰਥ ਦੀ ਢਹਿੰਦੀ ਕਲਾ ਦਾ ਵੀ ਕੇਵਲ ਇੱਕ ਹੀ ਮਸਲਾ ਜਾਪਦਾ। ਉਰਦੂ ਦਾ ਇੱਕ ਸ਼ਾਇਰ ਬੜੀ ਪਿਆਰੀ ਗੱਲ ਲਿਖਦਾ, ਉਹ ਕਹਿੰਦਾ, ਆਜ ਕੇ ਇਸ ਦੌਰ ਮੈਂ ਇਸਕੇ ਇਲਾਵਾ ਝਗੜਾ ਕਿਆ ਹੈ, ਆਜ ਕੇ ਇਸ ਦੌਰ ਮੈਂ ਇਸਕੇ ਇਲਾਵਾ ਝਗੜਾ ਕਿਆ ਹੈ, ਕਿ ਤੇਰੀ ਦੀਵਾਰ ਸੇ ਉਂਚੀ ਮੇਰੀ ਦੀਵਾਰ ਬਣੇ। ਹੋਰ ਮਸਲਾ ਕੀ ਹੈ, ਹੋਰ ਗੱਲ ਕੀ ਹੈ, ਮੇਰੀ ਜਥੇਦਾਰੀ ਉੱਚੀ ਹੈ, ਤੈਨੂੰ ਨਹੀਂ ਬਣਨ ਦੇਣਾ, ਖਿਮਾ ਕਰਿਓ ਇਸ ਗੱਲ ਲਈ। ਬਲਕਿ ਕਦੇ ਕਦੇ ਮੈਂ ਦੇਖਦਾ ਇਹ ਝਗੜਾ ਸਿਰਫ ਬਾਹਰ ਰਾਜਨੀਤੀ ਵਿੱਚ ਹੀ ਨਹੀਂ ਰਹਿ ਜਾਂਦਾ, ਬਲਕਿ ਸ਼ਾਂਤੀ ਦੇ ਸੋਮੇ ਗੁਰਦੁਆਰੇ ਵਿੱਚ ਵੀ ਆਣ ਪਹੁੰਚਦਾ। ਖਿਮਾ ਕਰ ਦਿਆ ਜੀ ਇਸ ਗੱਲ ਲਈ, ਸੱਚਮੁੱਚ ਮਨ ਬੜਾ ਦੁਖਦਾ ਉਸ ਵੇਲੇ, ਗੁਰਦੁਆਰਾ ਤਾਂ ਸ਼ਾਂਤੀ ਦਾ ਅਸਥਾਨ ਹੈ, ਇਹ ਤਾਂ ਨਿਮਰਤਾ ਦਾ ਸੋਮਾ ਹੈ, ਇੱਥੋਂ ਤਾਂ ਪ੍ਰੇਮ ਅਤੇ ਨਿਮਰਤਾ ਦੇ ਦਰਸ਼ਨ ਹੋਣੇ ਚਾਹੀਦੇ ਸਨ। ਪਰ ਖਿਮਾ ਕਰਿਓ, ਮੂਰਖ ਬੰਦਿਆਂ ਨੇ ਆਪਣੀ ਹਉਮੈ ਨੂੰ ਵੀ ਗੁਰਦੁਆਰੇ ਵਿੱਚ ਲਿਆ ਕੇ ਗੁਰਦੁਆਰੇ ਨੂੰ ਵੀ ਨਿਮਰਤਾ ਅਤੇ ਸ਼ਾਂਤੀ ਦਾ ਅਸਥਾਨ ਨਹੀਂ ਰਹਿਣ ਦਿੱਤਾ। ਇੱਕ ਵਾਰ ਨਹੀਂ, ਮੈਂ ਅਨੇਕਾਂ ਵਾਰ ਤੱਕਿਆ, ਜਦੋਂ ਕਿਤੇ ਪ੍ਰਧਾਨਗੀ ਚੋਣ ਵਿੱਚ ਇੱਕ ਨਹੀਂ ਅਨੇਕਾਂ ਝਗੜੇ ਹੋਏ ਹੋਣ, ਜਦੋਂ ਕਿਤੇ ਸਿੱਖ ਨੇ ਸਿੱਖ ਦੀ ਪੱਗ ਗੁਰਦੁਆਰੇ ਵਿੱਚ ਲਾਈ ਹੋਵੇ, ਜਦੋਂ ਕਿਤੇ ਸਿੱਖ ਨੇ ਦੂਸਰੇ ਸਿੱਖ ਨੂੰ ਗੁਰਦੁਆਰੇ ਵਿੱਚ ਕੁੱਟਿਆ ਹੋਵੇ, ਖਿਮਾ ਕਰ ਦਿਆ ਜੀ ਇਸ ਕਰਨ ਲਈ। ਮਜਬੂਰ ਹਾਂ ਤੁਹਾਡੇ ਸਾਹਮਣੇ ਸੱਚ ਰੱਖਣ ਲਈ। ਅਤੇ ਆਖਰ ਇਹ ਹੈ ਕਿ ਸਿਰਫ ਹਉਮੈ, ਹੋਰ ਤਾਂ ਕੋਈ ਮਸਲਾ ਨਹੀਂ। ਨਿਮਰਤਾ ਇਹ ਗੱਲ ਆਖਦੀ ਹੈ ਮੈਂ ਸੇਵਾ ਕਰਨੀ ਹੈ ਅਤੇ ਸੇਵਾਦਾਰ ਹਾਂ, ਪਰ ਅਫਸੋਸ ਅੱਜ ਸੇਵਾਦਾਰ ਦੇ ਲਬਾਦੇ ਥੱਲੇ ਜਥੇਦਾਰੀ ਦੀ ਭਾਵਨਾ ਅਤੇ ਹਉਮੈ ਹੀ ਦਿਸਦੀ ਹੈ, ਸੇਵਾਦਾਰੀ ਤਾਂ ਕਿਤੇ ਨਹੀਂ ਦਿੰਦੀ। ਥੋੜ੍ਹੇ ਦਿਨ ਪਹਿਲਾਂ ਜਿਸ ਵੇਲੇ ਮੈਂ ਲੁਧਿਆਣੇ ਗੁਰੂ ਕਲਗੀਧਰ ਮਹਾਰਾਜ ਜੀ ਦੇ ਪ੍ਰਕਾਸ਼ ਦਿਵਸ ਦੇ ਸੰਬੰਧ ਵਿੱਚ ਕਵੀ ਦਰਬਾਰ ਸੁਣ ਰਿਹਾ ਸਾਂ, ਅਤੇ ਪੰਜਾਬੀ ਦੇ ਮਹਾਨ ਸ਼ਾਇਰ ਚਮਨ ਹਰਗੋਬਿੰਦ ਪੁਰੀ ਹੋਰਾਂ ਨੇ, ਜਿਹੜੇ ਹਾਸਰਸ ਦੇ ਕਵੀ ਨੇ, ਬੜੀ ਅਨੋਖੀ ਗੱਲ ਆਖੀ। ਕਹਿਣ ਲੱਗੇ, ਦਾਤਾ ਤੇਰੀ ਕੌਮ ਵਿੱਚ, ਮੇਰੇ ਦਾਤਾ ਤੇਰੀ ਕੌਮ ਵਿੱਚ ਸੇਵਾਦਾਰ ਥੋੜ੍ਹੇ ਨੇ, ਸੇਵਾਦਾਰ ਜਥੇਦਾਰ ਬਹੁਤੇ ਨੇ ਅਤੇ ਸੇਵਾਦਾਰ ਥੋੜ੍ਹੇ ਨੇ। ਮਹਾਰਾਜ ਖਿਮਾ ਕਰਿਓ, ਅੱਜ ਇਹ ਗੱਲ ਹੀ ਜਾਪਦੀ ਹੈ ਮੈਨੂੰ। ਹਾਂ ਦਾ ਕਾਰਨ ਕੀ ਹੈ, ਸਿਰਫ ਇੱਕੋ, ਮੈਂ ਅਗਾਂ ਵਧਾ, ਗੱਲ ਲੰਬੀ ਨਾ ਹੋ ਜਾਏ। ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਮੀਰੀ ਪੀਰੀ ਦੇ ਮਾਲਕ ਸਤਿਗੁਰੂ, ਇੱਕ ਵਾਰ ਲਖਨਊ ਦੇ ਸਿੱਖਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 'ਤੇ ਸਵਾਲ ਕੀਤਾ। ਕਹਿਣ ਲੱਗੇ, ਮਹਾਰਾਜ ਤੁਸੀਂ ਕਦੇ ਕਦੇ ਆਖਦੇ ਹੋ ਬਈ ਸਿੱਖੀ ਇੱਕ ਦਰਖਤ ਵਾਂਗ ਹੈ, ਇੱਕ ਵਰਿਕਸ਼ ਵਾਂਗ ਹੈ, ਅਤੇ ਜਿਹੜਾ ਦਰਖਤ ਹੈ ਲਾਜ਼ਮੀ ਤੌਰ 'ਤੇ ਉਸਦੀ ਤਾਂ ਜੜ੍ਹ ਵੀ ਹੋਵੇਗੀ। ਸਤਿਗੁਰੂ ਜਿਹੜਾ ਦਰਖਤ ਹੈ ਉਸਦੀਆਂ ਤਾਂ ਪੱਤੀਆਂ ਵੀ ਫੁੱਲ ਵੀ ਫਲ ਵੀ ਟਹਿਣੀਆਂ ਵੀ ਹੋਣਗੀਆਂ ਮਹਾਰਾਜ। ਹੁਣ ਤੁਸੀਂ ਦੱਸੋ ਸਿੱਖੀ ਦੀ ਜੜ੍ਹ ਕੀ ਹੈ? ਲਖਨਊ ਦੇ ਸਿੱਖਾਂ ਦਾ ਸਵਾਲ ਸੀ, ਮੈਂ ਤੁਹਾਨੂੰ ਪੁੱਛਦਾ, ਜ਼ਰਾ ਖੁਦ ਖਿਆਲ ਕਰਿਓ ਕਿਤੇ ਇਹੋ ਹੀ ਸਵਾਲ ਸਾਨੂੰ ਕੀਤਾ ਜਾਏ ਬਈ ਸਿੱਖੀ ਦੀ ਜੜ੍ਹ ਕੀ ਹੈ ਅਤੇ ਸਾਡਾ ਜਵਾਬ ਕੀ ਹੋਵੇਗਾ। ਅਤੇ ਪੁੱਛਿਆ ਜਾ ਰਿਹਾ ਉਸ ਸਤਿਗੁਰੂ ਨੂੰ ਜਿਹੜਾ ਮਹਾਨ ਸੂਰਮਾ ਹੈ। ਅਫਸੋਸ ਇਸ ਗੱਲ ਦਾ, ਅਸੀਂ ਕੇਵਲ ਅਤੇ ਕੇਵਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਤਲਵਾਰ ਹੀ ਚੱਲਦੀ ਵੇਖੀ ਅਤੇ ਸੁਣੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਵਿਚਾਰ ਦੀ ਤਲਵਾਰ ਦੇ ਕਦੇ ਦਰਸ਼ਨ ਨਹੀਂ ਕੀਤੇ। ਸਤਿਗੁਰੂ ਕੋਲ ਦੋ ਤਲਵਾਰਾਂ ਸਨ, ਸਤਿਗੁਰੂ ਹਰ ਵੇਲੇ ਦੋ ਤਲਵਾਰਾਂ ਪਹਿਣਦੇ ਸਨ, ਮੀਰੀ ਅਤੇ ਪੀਰੀ ਦੇ ਮਾਲਕ ਸਨ, ਮੀਰੀ ਅਤੇ ਪੀਰੀ ਦੀਆਂ ਸੂਚਕ ਤਲਵਾਰਾਂ ਸਨ। ਪਰ ਕਦੇ ਇਤਿਹਾਸਕ ਝਰੋਖੇ ਵਿੱਚੋਂ ਵੇਖਿਓ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕੋਲ ਕੇਵਲ ਲੋਹੇ ਦੀ ਤਲਵਾਰ ਹੀ ਨਹੀਂ ਬਲਕਿ ਸਤਿਗੁਰੂ ਦੇ ਪਾਸ ਵਿਚਾਰ ਦੀ ਤਲਵਾਰ ਵੀ ਬੜੀ ਤਿੱਖੀ ਹੈ।